अध्याय 11। तुसी मेरी रीस करो जिवें मैं मसीह दी रीस करदा हाँ। मैं इस गल्लों थोड़ी तारीफ करदा हाँ कि तुसी सारियां गल्लां विच मैनू चेते करदे हो अते उन्हां गल्लां ते पूरी तरह चलदे हो जिहड़ियां मैं तुहानू सिखाईयां सन। पर मैं चाहुंदा हाँ कि तुसी इह गल जाण लवो कि हर आदमी दा सिर मसीह है अते हर तीवी दा सिर आदमी है अते मसीह दा सिर परमेश्वर है। जिहड़ा आदमी अपना सिर ढक के प्रार्थना जां भविखबाणी करदा है वह अपने सिर की बेइज्जती करता है, पर जिहड़ी तीवी नंगे सिर प्रार्थना जां भविखबाणी करती है वह अपने सिर की बेइज्जती करती है, क्योंकि वह उस तीवी वर्गी है जिसका सिर मुन्या गया होवे। जे तीवी अपना सिर नहीं ढकती तां वह अपने वाल कटवा लवे, पर जे वाल कटवाउणे जां सिर मनाउणा उस लई शर्म की गल है तां वह अपना सिर ढके। आदमी नूं अपना सिर नहीं ढकना चाहीदा क्योंकि वह परमेश्वर का स्वरूप अते उसकी शान है, पर तीवी आदमी की शान है। परमेश्वर ने आदमी नूं तीवी दे शरीर तो नहीं बनाया सी, सगों तीवी नूं आदमी दे शरीर तो बनाया सी। नाले आदमी नूं तीवी दी खातर नहीं सगों तीवी नूं आदमी दी खातर बनाया गया सी। इस करके अते दूतां करके तीवी नूं यह दिखाउण लई अपना सिर ढकना चाहीदा है कि वह अधिकार रखण वालिआं दे अधीन है। इस तो अलावा प्रभु की मंडली विच ना आदमी तीवी तो बिना है ते ना ही तीवी आदमी तो बिना है। जिवें तीवी नूं आदमी दे शरीर तो बनाया गया सी उसे तरह आदमी तीवी तो जन्म लैंदा है, पर सारियां चीज़ां परमेश्वर तो हन। तुसी आप फैसला करो कि तीवी लई नंगे सिर परमेश्वर नूं प्रार्थना करनी ठीक है। कि तुसी इह नहीं सिख्या कि कुदरती तौर ते आदमी लई लंबे वाल रखने शर्म दी गल है अते तीवी दे लंबे वाल उसदी शान हुंदे हन? हाँ, ये उसदी शान हुंदे हन क्योंकि उसनूं वाल सिर ढकण लई ही दित्ते गए हन। पर जे कोई इंसान बहस करदा है कि इस रिवाज की बजाय किसी होर रिवाज उत्ते चलिया जावे तां उह जाण लवे कि ना साडे विच अते ना ही परमेश्वर दीआं मंडलीआं विच कोई होर रिवाज है। पर यह हदायतां दिंदे होए मैं तुहाडी कोई तारीफ नहीं करदा, क्योंकि जदों तुसीं इकट्ठे हुंदे हो तां तुहानूं फायदा नहीं सगों नुकसान ही हुंदा है। सब तो पहला तो मैनूं खबर मिली है कि जदों तुसीं मंडली विच इकट्ठे हुंदे हो तां तुहाडे विच फुट पई हुंदी है। मैं कुछ हद तक इस गल ते यकीन भी करदा हाँ। बिना शक तुहाडे विच धड़ेबाजियां होणियां ही हन तां कि जिन्हां इंसानां तों परमेश्वर खुश है उह तुहाडे विच वक्खरे नज़र आउण। इस लई जदों तुसीं प्रभु दा शाम दा भोजन खाण लई एक जगह इकट्ठे हुंदे हो तां तुसीं सही हालत विच नहीं हुंदे, क्योंकि जदों इह भोजन खाण दा समां आउंदा है ਤਾਂ ਸਾਰੇ ਆਪੋ ਆਪਣਾ ਸ਼ਾਮ ਦਾ ਭੋਜਨ ਪਹਿਲਾਂ ਹੀ ਖਾ ਲੈਂਦੇ ਹਨ। ਇਸ ਕਰਕੇ ਕੋਈ ਭੁੱਖਾ ਹੁੰਦਾ ਹੈ ਅਤੇ ਕੋਈ ਜ਼ਿਆਦਾ ਪੀ ਕੇ ਸ਼ਰਾਬੀ ਹੋਇਆ ਹੁੰਦਾ ਹੈ। ਕੀ ਤੁਸੀਂ ਆਪਣੇ ਘਰ ਖਾ ਪੀ ਨਹੀਂ ਸਕਦੇ, ਜਾਂ ਕਿ ਤੁਸੀਂ ਪਰਮੇਸ਼ੁਰ ਦੀ ਮੰਡਲੀ ਨੂੰ ਤੁੱਛ ਸਮਝਦੇ ਹੋ ਅਤੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ ਉਹਨਾਂ ਨੂੰ ਬੇਇੱਜ਼ਤ ਕਰਦੇ ਹੋ? ਹੁਣ ਮੈਂ ਤੁਹਾਨੂੰ ਕੀ ਕਹਾਂ? ਕੀ ਮੈਂ ਤੁਹਾਡੀ ਤਾਰੀਫ ਕਰਾਂ? ਇਸ ਗੱਲ ਵਿੱਚ ਮੈਂ ਤੁਹਾਡੀ ਤਾਰੀਫ ਨਹੀਂ ਕਰਦਾ। ਪ੍ਰਭੂ ਨੇ ਜੋ ਕੁਝ ਮੈਨੂੰ ਦੱਸਿਆ ਹੈ ਮੈਂ ਉਹੀ ਕੁਝ ਤੁਹਾਨੂੰ ਸਿਖਾਇਆ ਹੈ ਕਿ ਜਿਸ ਰਾਤ ਪ੍ਰਭੂ ਯਿਸੂ ਨੂੰ ਧੋਖੇ ਨਾਲ ਫੜਵਾਇਆ ਜਾਣਾ ਸੀ ਉਸ ਰਾਤ ਉਸਨੇ ਇੱਕ ਰੋਟੀ ਲਈ ਅਤੇ ਪ੍ਰਾਰਥਨਾ ਵਿੱਚ ਧੰਨਵਾਦ ਕਰਕੇ ਤੋੜੀ ਅਤੇ ਕਿਹਾ, ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ ਜੋ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ, ਮੇਰੀ ਯਾਦ ਵਿੱਚ ਇਸ ਤਰ੍ਹਾਂ ਕਰਦੇ ਰਹੋ। ਅਤੇ ਉਸਨੇ ਪਸਾਹ ਦਾ ਖਾਣਾ ਖਾਣ ਤੋਂ ਬਾਅਦ ਦਾਖਰਸ ਦਾ ਪਿਆਲਾ ਲੈ ਕੇ ਇਸੇ ਤਰ੍ਹਾਂ ਕੀਤਾ ਅਤੇ ਕਿਹਾ, ਇਹ ਪਿਆਲਾ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ, ਜਦੋਂ ਵੀ ਤੁਸੀਂ ਇਸ ਵਿੱਚੋਂ ਪੀਓ ਤਾਂ ਮੇਰੀ ਯਾਦ ਵਿੱਚ ਇਸ ਤਰ੍ਹਾਂ ਕਰਦੇ ਰਹੋ। ਜਦੋਂ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੇ ਆਉਣ ਤੱਕ ਉਸ ਦੀ ਮੌਤ ਦਾ ਐਲਾਨ ਕਰਦੇ ਹੋ। ਇਸ ਕਰਕੇ ਜਿਹੜਾ ਇਨਸਾਨ ਯੋਗ ਨਾ ਹੁੰਦੇ ਹੋਏ ਵੀ ਪ੍ਰਭੂ ਦੀ ਰੋਟੀ ਖਾਂਦਾ ਹੈ ਜਾਂ ਉਸ ਦੇ ਪਿਆਲੇ ਵਿੱਚੋਂ ਪੀਂਦਾ ਹੈ ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਖਿਲਾਫ਼ ਪਾਪ ਕਰਦਾ ਹੈ। ਹਰ ਇਨਸਾਨ ਪਹਿਲਾਂ ਆਪਣੇ ਆਪ ਨੂੰ ਪਰਖੇ ਕਿ ਉਹ ਯੋਗ ਹੈ, ਫਿਰ ਹੀ ਉਹ ਇਹ ਰੋਟੀ ਖਾਵੇ ਅਤੇ ਇਸ ਪਿਆਲੇ ਵਿੱਚੋਂ ਪੀਵੇ। ਜਿਹੜਾ ਇਨਸਾਨ ਇਹ ਰੋਟੀ ਖਾਂਦਾ ਹੈ ਅਤੇ ਪਿਆਲੇ ਵਿੱਚੋਂ ਪੀਂਦਾ ਹੈ ਪਰ ਇਹ ਨਹੀਂ ਸਮਝਦਾ ਕਿ ਇਹ ਦੋਵੇਂ ਚੀਜ਼ਾਂ ਪ੍ਰਭੂ ਦੇ ਸਰੀਰ ਨੂੰ ਦਰਸਾਉਂਦੀਆਂ ਹਨ ਤਾਂ ਉਹ ਆਪਣੇ ਆਪ ਨੂੰ ਸਜ਼ਾ ਦੇ ਲਾਇਕ ਠਹਿਰਾਉਂਦਾ ਹੈ। ਇਸੇ ਕਰਕੇ ਤੁਹਾਡੇ ਵਿੱਚ ਜ਼ਿਆਦਾ ਜਣੇ ਕਮਜ਼ੋਰ ਅਤੇ ਬਿਮਾਰ ਹਨ ਅਤੇ ਕਈ ਤਾਂ ਮੌਤ ਦੀ ਨੀਂਦ ਸੌਂ ਗਏ ਹਨ। ਪਰ ਜੇ ਅਸੀਂ ਸਮਝ ਜਾਂਦੇ ਹਾਂ ਕਿ ਅਸੀਂ ਕਿਹੋ ਜਿਹੇ ਹਾਂ ਤਾਂ ਅਸੀਂ ਸਜ਼ਾ ਦੇ ਲਾਇਕ ਨਹੀਂ ਹੋਵਾਂਗੇ। ਪਰ ਜਦੋਂ ਅਸੀਂ ਸਜ਼ਾ ਦੇ ਲਾਇਕ ਠਹਿਰਦੇ ਹਾਂ ਤਾਂ ਯਹੋਵਾ ਸਾਨੂੰ ਅਨੁਸ਼ਾਸਨ ਦਿੰਦਾ ਹੈ ਤਾਂ ਕਿ ਦੁਨੀਆਂ ਦੇ ਨਾਲ ਸਾਨੂੰ ਵੀ ਸਜ਼ਾ ਨਾ ਮਿਲੇ। ਇਸ ਕਰਕੇ ਮੇਰੇ ਭਰਾਵੋ, ਜਦੋਂ ਤੁਸੀਂ ਪ੍ਰਭੂ ਦਾ ਸ਼ਾਮ ਦਾ ਭੋਜਨ ਖਾਣ ਲਈ ਇਕੱਠੇ ਹੁੰਦੇ ਹੋ ਤਾਂ ਇੱਕ ਦੂਜੇ ਦੀ ਉਡੀਕ ਕਰੋ। ਜੇ ਕੋਈ ਭੁੱਖਾ ਹੈ ਤਾਂ ਉਹ ਆਪਣੇ ਘਰੇ ਰੋਟੀ ਖਾਵੇ ਤਾਂ ਕਿ ਤੁਸੀਂ ਸਜ਼ਾ ਲਈ ਇਕੱਠੇ ਨਾ ਹੋਵੋ। ਪਰ ਬਾਕੀ ਰਹਿੰਦੇ ਮਸਲਿਆਂ ਨੂੰ ਮੈਂ ਉੱਥੇ ਆ ਕੇ ਹੱਲ ਕਰਾਂਗਾ।